मीर करो त्रंत मोहे जाहे, गरीब निवाज ना दूसर तो सो। पूल शिमो हमारी प्रव्याप ना पुलन हार कहों को मोसो। सेव करी तुमरी तेन के सब ही गृह देखियात दर्ब परो सो। या कल मैं सब काल किरपान की पारी पूजान को पारी परोसो। ज्यों बुलावे हैं त्यों बोले हैं स्वामी, कुदरत कवन हमारी। साध संग नानक जस गायो, जो प्रभ की आत प्यारी। साध संग नानक जस गायो, जो प्रभ की आत प्यारी।
वाहिगुरु साहिब जी, सोरठ महला पहला। सर्ब जी आसिर लेख तुराहू, बिन लेखै नहीं कोई जियो। आप अलेख कुदत कर देखै, हुक्म चलाए सोई जियो। मन रे राम जपो सुख होई, अहंस गुर के चरण सरेव। हर दाता भुगता सोई रहाओ, जो अंतर सो बाहर देखो। अबर ना दूजा कोई जियो, गुरमुख एक दृष्ट कर देखो। घट घट जोत समोई जियो, चल तो ठाक रखो घर अपना। गुर मिलिया एह मत होई जियो, देख अदृष्ट रहो बिस्मादी। दुख बिसरा सुख होई जियो, पीवो अपियो परम सुख पाई है। निज घर वासा होई जियो, जन्म मरण भव भंजन गाई है। पुनरप जन्म ना होई जियो, तत निरंजन दो ज्योत सुभाई। सो हं भेद ना कोई जियो, अपरंपर पार ब्रह्म परमेश्वर। नानक गुर मिलिया सोई जियो, तत निरंजन ज्योत सुभाई। सो हं भेद ना कोई जियो, अपरंपर पार ब्रह्म परमेश्वर। नानक गुरु मिलिया सोई जियो। वाह ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਸੋਰਠ ਮਹੱਲਾ ਪਹਿਲਾ, ਸਰਬ ਜੀਆ ਸਿਰ ਲੇਖ ਤੁਰਾਹੂ, ਬਿਨ ਲੇਖ ਨਹੀਂ ਕੋਈ ਜੀਉ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ, ਗੁਰੂ ਖਾਲਸਾ ਸਤਸੰਗ ਜੀਓ, ਆਪ ਸੰਗਤਾਂ, ਸ਼ਾਮ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਹੋ, ਜਿੱਥੇ ਆਪ ਸੰਗਤਾਂ ਨੇ ਸੰਧਿਆ ਸਮੇਂ ਦੀ ਪਵਿੱਤਰ ਬਾਣੀ ਸ੍ਰੀ ਰਹਿਰਾ ਸਾਹਿਬ ਜੀ ਦੇ ਪਾਠ ਸਰਵਣ ਕੀਤੇ, ਉਪਰੰਤ ਕੀਰਤਨ ਨਿਰਮੋਲਕ ਹੀਰਾ ਦਾ ਵੀ ਆਪ ਸੰਗਤਾਂ ਨੇ ਆਨੰਦ ਮਾਣਿਆ। ਗੁਰੂ ਘਰ ਦੇ ਵਿਦਵਾਨ ਭਾਈ ਸਾਹਿਬ ਭਾਈ ਸੀਸ਼ਨ ਸਿੰਘ ਜੀ ਦੀ ਰਸਨਾ ਤੋਂ ਗੁਰੂ ਕਾ ਇਤਿਹਾਸ ਸਰਵਣ ਕੀਤਾ ਹੈ। ਹੁਣ ਆਪ ਸੰਗਤਾਂ ਪਾਵਨ ਗੁਰਬਾਣੀ ਦੀ ਵਿਚਾਰ ਸਰਵਣ ਕਰ ਰਹੇ ਹੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪ ਨਾਰਾਇਣ ਕਲਾ ਤਾਰ ਜਗਮੈ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਸੋਠ ਰਾਗਣੀ ਵਿਚ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਹਜ਼ੂਰ ਦੇ ਚਰਨਾਂ ਵਿਚ ਗੁਰਸਿੱਖਾਂ ਨੇ ਬੇਨਤੀ ਕੀਤੀ, ਹੇ ਗਰੀਬਨ ਵਾਜ ਸਤਿਗੁਰੂ ਜੀ, ਜਦੋਂ ਅਸੀਂ ਸੰਸਾਰ ਵੱਲ ਨਜ਼ਰ ਮਾਰ ਕੇ ਦੇਖਦੇ ਹਾਂ, ਆਪ ਜੀ ਦੇ ਬਚਨ ਬਿਲਕੁਲ ਸੱਚ ਜਾਪ ਰਹੇ ਹਨ। ਬਾਲੀ ਰੂਵੈ ਨਾਹੀ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਕਿਸੇ ਕਵੀ ਨੇ ਬੜਾ ਸੁੰਦਰ ਲਿਖਿਆ ਹੈ, ਕੋਈ ਤਨ ਦੁਖੀ ਕੋਈ ਮਨ ਦੁਖੀ, ਕੋਈ ਚਿੰਤਾ ਚਿੱਤ ਉਦਾਸ, ਥੋੜੇ ਥੋੜੇ ਸਭ ਦੁਖੀ ਸੁਖੀ ਹਰੀ ਕੇ ਦਾਸ। ਦੁਨੀਆਂ ਦੇ ਵਿੱਚ ਇੱਕ ਵੀ ਐਸਾ ਬੰਦਾ ਨਹੀਂ ਮਿਲ ਸਕਦਾ ਜੋ ਇਹ ਗੱਲ ਆਖੇ ਕਿ ਮੈਂ ਪੂਰਨ ਸੁਖੀ ਹਾਂ, ਸਿਵਾਏ ਬ੍ਰਹਮ ਗਿਆਨੀ ਤਤ ਬੇਤੇ ਨਾਮ ਰਸੀਏ ਮਹਾਂਪੁਰਖਾਂ ਤੋਂ ਬਿਨਾਂ। ਨਹੀਂ ਤੇ ਦੁਨੀਆਂ ਦੇ ਵਿੱਚ ਚਾਹੇ ਕੋਈ ਗਰੀਬ ਹੈ ਚਾਹੇ ਅਮੀਰ ਹੈ, ਦੋਵੇਂ ਹੀ ਦੁਖੀ ਨੇ। ਕਿਉਂ? ਸਤਿਗੁਰੂ ਦੀ ਬਾਣੀ ਇਸ ਗੱਲ ਦਾ ਫੈਸਲਾ ਕਰਦੀ ਹੈ, ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋਰੀ ਸੋ ਫਿਰੈ ਪਰਮੰਤਾ, ਦੋਹੂੰ ਬਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀ ਹੈ। ਜਿਹਦੇ ਕੋਲੇ ਬਹੁਤੀ ਮਾਇਆ ਹੈ ਉਹਨੂੰ ਬਹੁਤੀ ਚਿੰਤਾ ਲੱਗੀ ਰਹਿੰਦੀ ਹੈ। ਕਿਉਂ? ਚਿੰਤਾ ਨੂੰ ਸਿਆਣਿਆਂ ਨੇ ਚਿਖਾ ਦੇ ਨਾਲ ਤਸ਼ਬੀਹ ਦਿੱਤੀ ਹੈ। ਚਿਖਾ ਦੇ ਵਿੱਚ ਸਾਡਾ ਤਨ ਸੜਦਾ ਹੈ, ਚਿੰਤਾ ਦੀ ਚਿਖਾ ਵਿੱਚ ਸਾਡਾ ਮਨ ਸੜਦਾ ਰਹਿੰਦਾ। ਮਾਇਆ ਧਾਰੀਆਂ ਨੂੰ ਬਹੁਤੀ ਚਿੰਤਾ ਹੁੰਦੀ ਹੈ। ਦੂਸਰੇ ਨੰਬਰ ਤੇ ਸਤਿਗੁਰੂ ਕਹਿੰਦੇ ਨੇ, ਜਿਸ ਗ੍ਰਹਿ ਥੋਰੀ ਸੋ ਫਿਰੈ ਪਰਮੰਤਾ, ਜਿਹਦੇ ਕੋਲ ਮਾਇਆ ਦੀ ਘਾਟ ਹੈ ਉਹ ਥਾਂ ਥਾਂ ਭਟਕਦਾ ਫਿਰਦਾ, ਕੰਮ ਲੱਭਦਾ ਫਿਰਦਾ, ਜਿਧਰੋਂ ਮਾਇਆ ਦੀ ਆਸ ਹੋਵੇ ਉਸ ਪਾਸੇ ਵੱਲ ਨੂੰ ਦੌੜਦਾ। ਇਹ ਦੋਵੇਂ ਹੀ ਅਸ਼ਾਂਤ ਰਹਿੰਦੇ ਨੇ। ਮਹਾਰਾਜ ਸੁਖੀ ਕੌਣ ਹੈ? ਦੋਹੂੰ ਬਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਪਾਲੀਏ, ਜਿਹਨੂੰ ਅਮੀਰੀ ਦਾ ਹੰਕਾਰ ਨਹੀਂ ਤੇ ਗਰੀਬੀ ਦਾ ਵੀ ਮਨ ਤੇ ਕੋਈ ਪ੍ਰਭਾਵ ਨਹੀਂ। ਜਿੱਥੇ ਰੱਬ ਰੱਖਦਾ ਪਾਣੀ ਵਿੱਚ ਰਹਿੰਦਾ, ਉਹ ਮਨੁੱਖ ਸੰਸਾਰ ਦੇ ਵਿੱਚ ਸੁਖੀ ਹੋ ਸਕਦਾ ਹੈ, ਵਰਨਾ ਸਾਰੇ ਹੀ ਸੰਸਾਰ ਦੇ ਵਿੱਚ ਦੁਖੀ ਨੇ। ਤੇ ਮਹਾਰਾਜ ਆਪ ਜੀ ਕਿਰਪਾ ਕਰਕੇ ਇਹ ਦੱਸੋ ਸਾਨੂੰ ਸੁੱਖ ਕਿਵੇਂ ਪ੍ਰਾਪਤ ਹੋ ਸਕਦਾ? ਗੁਰਬਾਣੀ ਵਿੱਚ ਸੁੱਖ ਦੇ ਅਨੇਕਾਂ ਸਾਧਨ ਬਿਆਨ ਕੀਤੇ ਨੇ। ਇੱਕ ਸਾਧਨ ਇੱਥੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬਿਆਨ ਕਰ ਰਹੇ ਹਨ, ਕਿਉਂਕਿ ਅਸੀਂ ਚਾਹੁੰਦੇ ਸਾਰੇ ਹੀ ਹਾਂ ਕਿ ਸਾਨੂੰ ਸੁੱਖ ਪ੍ਰਾਪਤ ਹੋਵੇ, ਪਰ ਸਾਨੂੰ ਇਹ ਨਹੀਂ ਪਤਾ ਉਹ ਸੁੱਖ ਪ੍ਰਾਪਤ ਕਰਨ ਦਾ ਅਸਲੀ ਵਸੀਲਾ ਕੀ ਹੈ। ਲਓ ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਇਹਦੇ ਬਾਰੇ ਸਾਨੂੰ ਸਮਝਾ ਰਹੇ ਹਨ। ਮਨ ਰੇ ਰਾਮ ਜਪੋ ਸੁਖ ਹੋਈ, ਉੱਤਮ ਬਖਤੇ ਦੁਆਰਾ ਮਨ ਨੂੰ ਸੰਬੋਧਨ ਕੀਤਾ ਕਿ ਐ ਮਨ, ਜੇ ਤੂੰ ਚਾਹੁੰਦਾ ਸੁਖ ਹੋਈ, ਮੈਨੂੰ ਸੁਖ ਹੋਵੇ, ਸੁਖ ਮਿਲੇ, ਰਾਮ ਜਪ ਹੋ, ਫਿਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ। ਨਾਮ ਕਿਵੇਂ ਜਪਣਾ, ਇਹਦੇ ਬਾਰੇ ਵੀ ਸਤਿਗੁਰੂ ਨੇ ਬੜੇ ਸੋਹਣੇ ਤਰੀਕੇ ਨਾਲ ਉਦਾਹਰਣ ਦੇ ਕੇ ਸਮਝਾਇਆ। ਰਾਮ ਜਪ ਹੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਧਰੂ ਤੇ ਪ੍ਰਹਿਲਾਦ ਦੋ ਭਗਤ ਸਨ, ਉਹਨਾਂ ਨੇ ਦ੍ਰਿੜ ਨਿਸ਼ਚੇ ਦੇ ਨਾਲ, ਐਨ ਪਰਪੱਕ ਭਰੋਸੇ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਿਆ ਸੀ। ਧਰੂ ਭਗਤ ਨੂੰ ਲਾਲਚ ਦਿੱਤੇ ਗਏ, ਇਸ ਦੇ ਪਿਤਾ ਨੇ ਕਹਿ ਦਿੱਤਾ ਸੀ ਤੈਨੂੰ ਮੈਂ ਅੱਧਾ ਰਾਜ ਵੀ ਦੇਣਾ ਹਾਂ, ਪਰ ਇਹ ਲਾਲਚ ਵਿੱਚ ਨਹੀਂ ਫਸਿਆ। ਪ੍ਰਹਿਲਾਦ ਨੂੰ ਅਨੇਕਾਂ ਤਰ੍ਹਾਂ ਦੇ ਤਸੀਹੇ ਦਿੱਤੇ ਗਏ, ਗਿਰ ਤਾਰ ਜਲ ਜਵਾਲਾ ਪੈ ਰੱਖਿਓ, ਰਾਜਾ ਰਾਮ ਮਾਇਆ ਫੇਰੀ, ਇਹਨੂੰ ਪਹਾੜ ਤੋਂ ਹੇਠਾਂ ਸੁੱਟਿਆ ਗਿਆ, ਪਾਣੀ ਵਿੱਚ ਡੁੱਬਿਆ ਗਿਆ, ਅੱਗ ਵਿੱਚ ਸਾੜਨ ਦਾ ਯਤਨ ਵੀ ਹੋਇਆ, ਪਰ ਇਹਨੇ ਆਪਣਾ ਭਰੋਸਾ ਨਹੀਂ ਛੱਡਿਆ। ਸਤਿਗੁਰੂ ਕਹਿੰਦੇ ਨੇ ਜੇ ਤੁਸੀਂ ਨਾਮ ਜਪਣਾ ਹੈ, ਦੁਨੀਆਂ ਦੇ ਲਾਲਚ ਤੋਂ ਉੱਚਾ ਉੱਠ ਕੇ, ਮਾਇਆ ਦੇ ਲਾਲਚਾਂ ਨੂੰ ਛੱਡ ਕੇ, ਤੇ ਫੇਰ ਦੁਨੀਆਂ ਦੇ ਜਿਹੜੇ ਭੈ ਨੇ, ਡਰਾਵੇ ਨੇ, ਉਹਨਾਂ ਤੋਂ ਵੀ ਨਡਰ ਹੋ ਕੇ, ਨਿਰਭਉ ਤੇ ਨਿਰਵੈਰ ਹੋ ਕੇ ਨਾਮ ਜਪੋ, ਫੇਰ ਤੁਹਾਨੂੰ ਆਤਮਕ ਸੁੱਖ ਪ੍ਰਾਪਤ ਹੋਵੇਗਾ। ਇਸ ਦੇ ਨਾਲ ਹੋਰ ਕੀ ਕਰਨਾ ਹੈ, ਅਹਿਨਿਸ ਗੁਰ ਕੇ ਚਰਨ ਸਰੇਵਹੋ। ਜਿੱਥੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣਾ, ਹਾਜ਼ੂਰ ਕਹਿੰਦੇ ਉੱਥੇ ਅਹਿਨਿਸ ਦਾ ਅਰਥ ਹੈ ਰਾਤ ਦਿਨ, ਭਾਵ ਲਗਾਤਾਰ ਗੁਰੂ ਦੇ ਚਰਨਾਂ ਦੀ ਸੇਵਾ ਵੀ ਕਰਨੀ ਹੈ। ਇਹ ਮਨ ਨੂੰ ਸਿੱਖਿਆ ਹੈ ਜੇ ਸੁੱਖ ਪ੍ਰਾਪਤ ਕਰਨਾ ਚਾਹੁੰਦੇ ਹਾਂ, ਤੇ ਫਿਰ ਇੱਕ ਤਾਂ ਵਾਹਿਗੁਰੂ ਦਾ ਨਾਮ ਜਪਣ ਦੀ ਲੋੜ ਹੈ, ਦੂਸਰੇ ਨੰਬਰ ਤੇ ਰਾਤ ਦਿਨ ਗੁਰੂ ਦੇ ਚਰਨਾਂ ਦੀ ਸੇਵਾ ਵੀ ਕਰੋ, ਕਿਉਂਕਿ ਗੁਰੂ ਦੀ ਸੇਵਾ ਕਰਕੇ ਵੀ ਸੁੱਖ ਪ੍ਰਾਪਤ ਹੁੰਦਾ। ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾਕੀ ਸਰਣੀ ਪਾਈਐ, ਦਰਸ਼ਨ ਭੇਟਤ ਹੋਤ ਆਨੰਦਾ ਦੁਖ ਗਇਆ ਹਰ ਗਾਈਐ। ਜਿੱਥੇ ਨਾਮ ਜਪ ਕੇ ਸੁਖ ਮਿਲਦਾ, ਉੱਥੇ ਗੁਰੂ ਦੇ ਚਰਨਾਂ ਦੀ ਸੇਵਾ ਕਰਕੇ ਵੀ ਸੁਖ ਮਿਲਦਾ। ਹੁਣ ਇੱਥੇ ਇਹ ਵੀ ਇੱਕ ਸਵਾਲ ਪੈਦਾ ਹੁੰਦਾ ਹੈ ਬਈ ਕਿਹੜੇ ਗੁਰੂ ਦੇ ਚਰਨਾਂ ਦੀ ਗੱਲ ਇੱਥੇ ਕੀਤੀ ਜਾ ਰਹੀ ਹੈ, ਅਹਿਨਿਸ ਗੁਰ ਕੇ ਚਰਨ ਸਰੇਵੋ। ਦਸ ਸਤਿਗੁਰੂ ਸਾਹਿਬਾਨ ਸਰਗੁਣ ਸਰੂਪ ਅਕਾਲ ਪੁਰਖ ਵਾਹਿਗੁਰੂ ਦਾ ਸਾਡੇ ਸਤਿਗੁਰੂ ਹੋਏ, ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ, ਜਗਮਗ ਜੋਤ ਬਰਾਜ ਰਹੀ ਸ੍ਰੀ ਗੁਰੂ ਗ੍ਰੰਥ ਮਝਾਰ। ਹੁਣ ਇਸ ਵੇਲੇ ਗੁਰੂ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਿਦਮਾਨ ਹੈ। ਜੇ ਤੇ ਸਤਿਗੁਰੂ ਦਾ ਪ੍ਰਤੱਖ ਰੂਪ ਹੋਵੇ, ਫਿਰ ਤੇ ਸਤਿਗੁਰੂ ਦੇ ਪ੍ਰਤੱਖ ਚਰਨਾਂ ਦੀ ਸੇਵਾ ਹੋ ਸਕਦੀ ਹੈ। ਆਪਾਂ ਚਰਨ ਧੋ ਵੀ ਸਕਦੇ ਹਾਂ, ਮੁੱਠੀ ਚਾਪੀ ਵੀ ਕਰ ਸਕਦੇ ਹਾਂ, ਹੋਰ ਅਨੇਕਾਂ ਤਰੀਕਿਆਂ ਦੇ ਨਾਲ ਸੇਵਾ ਹੋ ਸਕਦੀ ਹੈ। ਪਰ ਹੁਣ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਤਿਗੁਰੂ ਨੇ, ਇਹਨਾਂ ਦੇ ਕਿਹੜੇ ਚਰਨ ਤੇ ਉਹਨਾਂ ਦੀ ਸੇਵਾ ਕਿਵੇਂ ਹੋ ਸਕਦੀ ਹੈ? ਇਹਦੇ ਬਾਰੇ ਸੱਚਖੰਡ ਵਾਸੀ ਪੰਥ ਰਤਨ ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਤੇ ਹੋਰ ਟਕਸਾਲ ਦੇ ਸਾਰੇ ਮਹਾਂਪੁਰਖ ਇਹ ਵਿਚਾਰ ਦੱਸਦੇ ਹਨ ਬਈ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਪਵਿੱਤਰ ਪਾਦ ਨੇ, ਪਾਦ ਤੇ ਪਦ ਦੋ ਸ਼ਬਦ ਨੇ। ਪਾਦ ਕਹਿੰਦੇ ਨੇ ਜੋ ਗੁਰਬਾਣੀ ਦੇ ਸ਼ਬਦ ਨੇ, ਇਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਨੇ। ਸ਼ਰਧਾ ਭਾਵਨਾ ਪਿਆਰ ਦੇ ਨਾਲ ਬਾਣੀ ਪੜ੍ਹਨੀ, ਇਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੀ ਸੇਵਾ ਕਰਨੀ ਹੈ। ਇਸ ਲਈ ਕੋਈ ਭੁਲੇਖਾ ਨਹੀਂ ਰਹਿਣਾ ਚਾਹੀਦਾ। ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਇਹ ਗੱਲ ਸਪਸ਼ਟ ਕੀਤੀ ਹੈ, ਗੁਰਮੂਰਤ ਗੁਰ ਸ਼ਬਦ ਹੈ। ਅਸਲੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਨੇ। ਜਿੰਨੇ ਵੀ ਗੁਰਬਾਣੀ ਦੇ ਪਾਦ ਨੇ, ਜਿੰਨੇ ਵੀ ਗੁਰਬਾਣੀ ਦੇ ਸ਼ਬਦ ਨੇ, ਇਹੀ ਇਸ ਦੇ ਚਰਨ ਨੇ। ਸ਼ਰਧਾ ਭਾਵਨਾ ਦੇ ਨਾਲ ਕਿਸੇ ਵੀ ਬਾਣੀ ਦਾ, ਕਿਸੇ ਵੀ ਸ਼ਬਦ ਦਾ ਪਾਠ ਪੜ੍ਹੋ, ਇਹ ਸਤਿਗੁਰੂ ਦੇ ਚਰਨਾਂ ਦੀ ਸੇਵਾ ਹੈ। ਇਹਦਾ ਮਤਲਬ ਇਹ ਹੋ ਗਿਆ, ਇੱਕ ਤਾਂ ਹਰ ਗੁਰਸਿੱਖ ਮਾਈ ਭਾਈ ਨੂੰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ। ਨਾਮ ਅਕਾਲ ਪੁਰਖ ਦੇ ਚਰਨ ਨੇ, ਚਿਤ ਚਰਨ ਨਾਮ, ਅਹਿਨ ਇਸ ਗੁਰ ਕੇ ਚਰਨ ਸਰੇਵੋ। ਤੇ ਸ਼ਬਦ ਗੁਰੂ ਦੇ ਚਰਨ ਨੇ ਗੁਰਬਾਣੀ। ਆਪਾਂ ਇੱਕ ਨਾਮ ਜਪਣਾ ਹੈ ਤੇ ਦੂਸਰੇ ਨੰਬਰ ਤੇ ਬਾਣੀ ਦਾ ਜਾਪ ਕਰਨਾ, ਨਿਤਨੇਮ ਕਰਨਾ। ਅਹਿਨ ਇਸ ਗੁਰ ਕੇ ਚਰਨ ਸਰੇਵੋ ਹਰ ਦਾਤਾ ਪੁਖਤਾ ਸੋਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਦਾਤਾ ਵੀ ਹੈ ਤੇ ਭੁਗਤਾ ਲੈ ਕੇ ਭੁਗਣ ਵਾਲਾ, ਛਕਣ ਵਾਲਾ, ਭਿਖਾਰੀ ਵੀ ਉਹੀ ਹੈ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ, ਉਹ ਅਕਾਲ ਪੁਰਖ ਵਾਹਿਗੁਰੂ ਦਾਤਾ ਹੋ ਕੇ ਦਾਤਾ ਵੰਡ ਰਿਹਾ ਹੈ ਤੇ ਭਿਖਾਰੀ ਹੋ ਕੇ ਤੇ ਫਿਰ ਉਹਨੂੰ ਛਕ ਵੀ ਰਿਹਾ ਹੈ। ਭਾਵ ਸਾਰੇ ਰੂਪਾਂ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਵਰਤ ਰਿਹਾ ਹੈ, ਇਹ ਜਾਣ ਕੇ ਤੇ ਸਾਨੂੰ ਹਰ ਵੇਲੇ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ ਹੈ ਤੇ ਨਾਲ ਬਾਣੀ ਪੜ੍ਹਨੀ ਚਾਹੀਦੀ ਹੈ, ਸ਼ਬਦ ਗੁਰੂ ਦੇ ਚਰਨਾਂ ਦੀ ਸੇਵਾ ਕਰਨੀ ਚਾਹੀਦੀ ਹੈ। ਲਓ ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਫਿਰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆ ਜੋ ਦੁੱਖ ਸੁੱਖ ਨੇ ਇਹ ਸਾਨੂੰ ਕਿਉਂ ਮਿਲਦੇ ਨੇ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਇਹ ਸਾਡੇ ਆਪਣੇ ਕਰਮਾਂ ਦਾ ਫਲ ਹੈ, ਕਰਮ ਜੀਵ ਕਰਦਾ, ਇਹਦੇ ਕਰਮਾਂ ਦਾ ਫਲ ਵਾਹਿਗੁਰੂ ਦੇ ਹੁਕਮ ਦੇ ਵਿੱਚ ਸਾਨੂੰ ਭੋਗਣਾ ਪੈਂਦਾ। ਜਪਜੀ ਸਾਹਿਬ ਬਾਣੀ ਵਿੱਚ ਵੀ ਹਜ਼ੂਰ ਨੇ ਫਰਮਾਇਆ ਹੈ, ਹੁਕਮ ਲਿਖ ਦੁੱਖ ਸੁੱਖ ਪਾਈਆ ਹੈ ਉਸ ਮਾਲਕ ਦੇ ਹੁਕਮ ਦੇ ਵਿੱਚ। ਅਸੀਂ ਜੋ ਕਰਮ ਕੀਤੇ ਹੁੰਦੇ ਨੇ ਉਹਦੇ ਅਨੁਸਾਰ ਦੁੱਖ ਵੀ ਤੇ ਸੁੱਖ ਵੀ ਪ੍ਰਾਪਤ ਹੁੰਦਾ। ਇਹ ਗੁਰਮਤ ਦਾ ਸਿਧਾਂਤ ਹੈ, ਕਿਉਂਕਿ ਕਰਮ ਆਪਣੇ ਆਪ ਜੜ ਨੇ। ਅਸੀਂ ਕਰਮ ਕਰਦੇ ਹਾਂ ਤੇ ਇਹਦੇ ਉੱਤੇ ਜੇ ਵਾਹਿਗੁਰੂ ਦਾ ਹੁਕਮ ਨਾ ਹੋਵੇ, ਜਦੋਂ ਅਸੀਂ ਮਾੜਾ ਕੰਮ ਕਰਦੇ ਹਾਂ, ਮਾੜੇ ਕਰਮ ਦਾ ਫਲ ਦੁੱਖ ਹੁੰਦਾ, ਦੁੱਖ ਭੋਗਣ ਨੂੰ ਕੋਈ ਤਿਆਰ ਨਹੀਂ, ਮਾੜੇ ਕਰਮ ਦਾ ਫਲ ਭੋਗਣ ਨੂੰ ਕੋਈ ਵੀ ਰਾਜੀ ਨਹੀਂ, ਫਿਰ ਉੱਥੇ ਵਾਹਿਗੁਰੂ ਦਾ ਹੁਕਮ ਵਰਤਦਾ। ਹੁਕਮ ਦੇ ਵਿੱਚ ਜਿਹੋ ਜਿਹੇ ਕਰਮ ਲੇਖ ਲਿਖੇ ਹੁੰਦੇ ਨੇ ਉਹਦੇ ਅਨੁਸਾਰ ਸਾਨੂੰ ਦੁੱਖ ਸੁੱਖ ਮਿਲਦੇ ਨੇ। ਪਰ ਫਿਰ ਵੀ ਜਿਹੜਾ ਮਨੁੱਖ ਵਾਹਿਗੁਰੂ ਦਾ ਨਾਮ ਜਪਦਾ ਹੈ ਤੇ ਬਾਣੀ ਪੜ੍ਹਦਾ, ਗੁਰੂ ਚਰਨਾਂ ਦੀ ਸੇਵਾ ਕਰਦਾ, ਵੀ ਉਹਦੇ ਮਾੜੇ ਕਰਮ ਵੀ ਕੱਟੇ ਜਾਂਦੇ ਨੇ ਤੇ ਦੁੱਖ ਦਾ ਪ੍ਰਭਾਵ ਵੀ ਉਸ ਦਾ ਘਟ ਜਾਂਦਾ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਰਹਾਉ ਦੀਆਂ ਪੰਕਤੀਆਂ ਅੰਦਰ ਸਾਨੂੰ ਇਹ ਸਿੱਖਿਆ ਬਖਸ਼ਿਸ਼ ਕਰਕੇ ਵੀ ਵਾਹਿਗੁਰੂ ਦਾ ਨਾਮ ਜਪੋ ਤੇ ਨਾਲ ਗੁਰੂ ਦੇ ਚਰਨਾਂ ਦੀ ਸੇਵਾ ਕਰੋ, ਇਹਦੇ ਨਾਲ ਤੁਹਾਨੂੰ ਸਦੈਵੀ ਸੁੱਖ ਪ੍ਰਾਪਤ ਹੋ ਸਕਦਾ ਤੇ ਦੁੱਖ ਸੁੱਖ ਦਾ ਕਾਰਨ ਕੀ ਹੈ ਹੁਣ ਇਹਦੇ ਬਾਰੇ ਸਾਨੂੰ ਸਮਝਾਉਣ ਲੱਗੇ ਨੇ। ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸੋਰਠ ਮਹੱਲਾ ਪਹਿਲਾ, ਸਰਬ ਜੀ ਆਵ ਸਿਰ ਲੇਖ ਧਰਾਹੂ, ਬਿਨ ਲੇਖੈ ਨਹੀਂ ਕੋਈ ਜੀਓ।
ਸੋਰਠ ਰਾਗਣੀ ਵਿੱਚ ਸਤਿਗੁਰੂ ਨੇ ਰਾਗ ਰਾਗਣੀ ਦਾ ਕੋਈ ਭੇਦ ਵੀ ਨਹੀਂ ਰੱਖਿਆ। ਰਾਗ ਕਹਿ ਦਿਓ, ਰਾਗਣੀ ਕਹਿ ਦਿਓ, ਰਾਗ ਮਾਲਾ ਦੇ ਮੁਤਾਬਕ ਸੋਰਠ ਰਾਗਣੀ ਹੈ। ਸੋਰਠ ਮਹੱਲਾ ਪਹਿਲਾ, ਸਰਬ ਜੀਆਂ ਸਿਰਲੇਖ ਤੁਰਾਹੂ। ਹਜ਼ੂਰ ਕਹਿੰਦੇ ਨੇ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਤੁਰਦਰਗਾਹ ਤੋਂ ਸਾਰੇ ਜੀਵਾਂ ਦੇ ਸਿਰ ਉਤੇ ਲੇਖ ਲਿਖੇ ਨੇ, ਸਭਨਾਂ ਲਿਖਿਆ ਬੁੜੀ ਕਲਾਮ, ਹਾਥ ਕਲਮ ਅਗਮ ਮਸਤਕ ਲੇਖਾਵਤੀ। ਕਲਗੀਧਰ ਪਾਤਸ਼ਾਹ ਨੇ ਵੀ ਬਹੁਤ ਸੁੰਦਰ ਲਿਖਿਆ ਹੈ, ਕਰੀ ਲੋਹ ਕਰਮੰਗ ਲਿਖਿਓ ਲੇਖ ਮਥ ਹੈ, ਸਭੀ ਜ਼ੇਰ ਕੀਨੇ ਬਲੀ ਕਾਲ ਨਥ ਹੈ। ਉਸ ਅਕਾਲ ਪੁਰਖ ਵਾਹਿਗੁਰੂ ਨੇ ਲੋਹੇ ਦੀ ਕਲਮ ਨਾਲ, ਫੁਲਾਦੀ ਕਲਮ ਦੇ ਨਾਲ ਜੀਵਾਂ ਦੇ ਮੱਥੇ ਤੇ ਲੇਖ ਲਿਖੇ ਹਨ। ਉਸ ਦੇ ਲਿਖੇ ਲੇਖ ਕਦੇ ਮਿਟ ਨਹੀਂ ਸਕਦੇ। ਆ ਤੁਸੀਂ ਇਸ ਗੱਲ ਨੂੰ ਵੀ ਵੇਖਿਆ ਹੈ, ਉਧਰ ਇੰਡੀਆ ਦੇ ਵਿੱਚ ਇੱਕ ਉਹ ਪੱਕੀ ਸਿਆਹੀ ਨਾਲ ਮਸ਼ੀਨ ਦੇ ਨਾਲ ਕਈ ਆਪਣੇ ਹੱਥ ਤੇ ਜਾਂ ਸਰੀਰ ਦੀ ਹੋਰ ਰੰਗਾਂ ਤੇ ਕੁਝ ਨਾ ਕੁਝ ਲਿਖਵਾ ਲੈਂਦੇ ਸਨ, ਉਹ ਮਿਟਦਾ ਨਹੀਂ ਸੀ। ਸਤਿਗੁਰੂ ਕਹਿੰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਲੋਹੇ ਦੀ ਕਲਮ ਦੇ ਨਾਲ ਮੱਥੇ ਤੇ ਲੇਖ ਉਕਰੇ ਨੇ ਜੋ ਕਦੀ ਮਿਟ ਨਹੀਂ ਸਕਦੇ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦਾ ਕਥਨ ਹੈ, ਲੇਖ ਨਾ ਮਿਟੀ ਹੈ ਸਖੀ ਜੋ ਲਿਖਿਆ ਕਰਤਾਰ। ਜੋ ਉਸ ਅਕਾਲ ਪੁਰਖ ਵਾਹਿਗੁਰੂ ਨੇ ਜੀਵਾਂ ਦੇ ਮੱਥੇ ਤੇ ਲੇਖ ਲਿਖਿਆ ਉਹ ਕਦੇ ਮਿਟ ਨਹੀਂ ਸਕਦਾ। ਸਰਬ ਜੀਆਂ ਸਰ ਲੇਖ ਤੋਂ ਰਾਹੂ, ਤੁਰ ਦਰਗਾਹ ਤੋਂ ਸਾਰੇ ਜੀਵਾਂ ਦੇ ਮੱਥੇ ਉੱਤੇ ਲੇਖ ਲਿਖਿਆ ਹੋਇਆ ਹੈ। ਇਹ ਵੀ ਗੱਲ ਯਾਦ ਰੱਖੋ, ਬਿਨ ਲੇਖਾ ਨਹੀਂ ਕੋਈ ਜੀਉ। ਹੇ ਪਿਆਰੇ ਜੀਉ, ਬਿਨਾਂ ਲੇਖ ਤੋਂ ਕੋਈ ਵੀ ਮਨੁੱਖ ਸੰਸਾਰ ਦੇ ਵਿੱਚ ਨਹੀਂ ਹੈ। ਚਾਹੇ ਕੋਈ ਗਰੀਬ ਹੈ, ਅਮੀਰ ਹੈ, ਚੰਗਾ ਹੈ, ਮਾੜਾ ਹੈ, ਉੱਚਾ ਹੈ, ਨੀਵਾਂ ਹੈ, ਕੋਈ ਦੇਵਤਾ ਹੈ, ਕੋਈ ਚਾਹੇ ਰਹਿਬਰ ਹੈ, ਪੀਰ ਪੈਗੰਬਰ ਹੈ, ਕੋਈ ਅਵਤਾਰ ਵੀ ਕਿਉਂ ਨਾ ਹੋਵੇ, ਪਰ ਹਜ਼ੂਰ ਕਹਿੰਦੇ ਸਭ ਦੇ ਮੱਥੇ ਉੱਤੇ ਉਸ ਵਾਹਿਗੁਰੂ ਪਰਮੇਸ਼ਰ ਨੇ ਲੇਖ ਲਿਖਿਆ ਹੈ ਤੇ ਉਹਦਾ ਫਲ ਸਾਰਿਆਂ ਨੂੰ ਭੋਗਣਾ ਪੈਂਦਾ ਹੈ।
ਆਪ ਅਲੇਖ ਕੁਦਰਤ ਘਰ ਦੇਖਾ, ਹੁਕਮ ਚਲਾਏ ਸੋਈ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਕਰਤਾ ਪੁਰਖ ਵਾਹਿਗੁਰੂ ਆਪ ਅਲੇਖ ਹੈ, ਜਿਨ ਇਹ ਲਿਖੇ ਤਿਸ ਸਿਰ ਨਾਹੀਂ। ਜਿਸ ਵਾਹਿਗੁਰੂ ਨੇ ਸਾਰੇ ਜੀਵਾਂ ਦੇ ਮੱਥੇ ਤੇ ਲੇਖ ਲਿਖੇ ਹਨ, ਉਹਦੇ ਮੱਥੇ ਤੇ ਕੋਈ ਲੇਖ ਨਹੀਂ ਹੈ। ਉਹ ਅਕਾਲ ਪੁਰਖ ਵਾਹਿਗੁਰੂ ਅਲੇਖ ਹੈ, ਕੁਦਰਤ ਕਰ ਦੇਖਿਆ। ਉਹ ਆਪਣੀ ਕੁਦਰਤ ਸ਼ਕਤੀ ਦੁਆਰਾ ਸਾਰੀ ਸ੍ਰਿਸ਼ਟੀ ਨੂੰ ਰਚ ਕੇ ਵੇਖਦਾ, ਭਾਵ ਸਾਰੇ ਸੰਸਾਰ ਨੂੰ ਬਣਾ ਕੇ ਫਿਰ ਉਹਦੀ ਨਿਗਰਾਨੀ ਤੇ ਨਜ਼ਰਸਾਨੀ ਵੀ ਕਰਦਾ। ਹੁਕਮ ਚਲਾਏ ਸੋਈ ਜੀਓ, ਹੇ ਪਿਆਰੇ ਜੀਓ, ਫਿਰ ਸਾਰੇ ਸੰਸਾਰ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਹੁਕਮ ਦੇ ਵਿੱਚ ਚਲਾਉਂਦੇ। ਸ੍ਰੀ ਆਸਾ ਜੀ ਦੀ ਵਾਰ ਦੇ ਵਿੱਚ ਜਗਤ ਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਕਿੰਨਾ ਸੁੰਦਰ ਲਿਖਿਆ ਹੈ, ਪੈ ਵਿੱਚ ਪਾਵਣ ਵਹਿ ਸਦ ਵਾਓ, ਪੈ ਵਿੱਚ ਚੱਲਹਿ ਲਖ ਦਰਿਆਓ, ਪੈ ਵਿੱਚ ਅਗਨ ਕੱਢਾ ਵੇ ਗਾਰ, ਪੈ ਵਿੱਚ ਧਰਤੀ ਦੱਬੀ ਭਾਰ। ਜਿੰਨੇ ਵੀ ਪੌਣ ਪਾਣੀ ਆਦਿਕ ਤੱਤ ਨੇ, ਗੱਲ ਕੀ ਸੂਰਜ ਤੇ ਚੰਦਰਮਾ, ਸਤਿਗੁਰੂ ਨੇ ਬੇਅੰਤ ਜ਼ਿਕਰ ਕੀਤਾ ਹੈ, ਇਹ ਸਾਰੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਚੱਲ ਰਹੇ ਹਨ।
ਮਨ ਰੇ ਰਾਮ ਜਪੋ ਸੁਖ ਹੋਈ, ਐਸ ਗੁਰ ਕੇ ਚਰਨ ਸਰੇਵ, ਹਰ ਦਾਤਾ ਭੁਗਤਾ ਸੋਈ ਰਹਾਉ। ਜੋ ਅੰਤਰ ਸੋ ਬਾਹਰ ਦੇਖੋ, ਅਵਰ ਨਾ ਦੂਜਾ ਕੋਈ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਰਹਾਉ ਦੀਆਂ ਪੰਕਤੀਆਂ ਵਿਚ ਮਨ ਨੂੰ ਸੰਬੋਧਨ ਕਰਕੇ ਸਿੱਖਿਆ ਦਿੱਤੀ ਹੈ ਕਿ ਐ ਮਨ, ਜੇ ਤੂੰ ਚਾਹੁੰਦਾ ਸੁਖ ਪ੍ਰਾਪਤ ਹੋਵੇ, ਫਿਰ ਨਾਮ ਜਪ, ਦਿਨ ਰਾਤ ਗੁਰੂ ਦੇ ਚਰਨਾਂ ਦੀ ਸੇਵਾ ਕਰ, ਪਾਪ ਬਾਣੀ ਪੜਿਆ ਕਰ, ਤੇ ਫਿਰ ਉਹ ਵਾਹਿਗੁਰੂ ਦਾਤਾ ਵੀ ਹੈ ਤੇ ਭੁਗਤਾ ਵੀ ਹੈ। ਭਾਵ ਉਹ ਸੁਖਾਂ ਦੁਖਾਂ ਨੂੰ ਦੇਣ ਵਾਲਾ ਦਾਤਾ ਵੀ ਉਹੀ ਹੈ ਤੇ ਜੀਵ ਰੂਪ ਹੋ ਕੇ ਆਪਣੇ ਕਰਮਾਂ ਦਾ ਫਲ ਭੋਗਣ ਵਾਲਾ ਵੀ ਇਹੀ ਉਹੀ ਹੈ। ਰਹਾਓ ਵਿਸਰਾਮ ਦੇ ਕੇ ਹੁਣ ਸਤਿਗੁਰੂ ਦੇ ਚਰਨਾਂ ਵਿਚ ਗੁਰਸਿੱਖ ਬੇਨਤੀ ਕਰਦੇ ਹਨ ਕਿ ਸੱਚੇ ਪਾਤਸ਼ਾਹ ਸਾਨੂੰ ਇਹ ਦੱਸੋ, ਉਹ ਅਕਾਲ ਪੁਰਖ ਵਾਹਿਗੁਰੂ ਹੈ ਕਿੱਥੇ? ਤਾਂ ਸਤਿਗੁਰੂ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਅੰਦਰ ਹੀ ਹੈ। ਬਾਣੀ ਪੜ ਕੇ ਦੇਖੋ, ਸਾਰੀ ਬਾਣੀ ਦੇ ਵਿਚ ਸਤਿਗੁਰੂ ਨੇ ਕਿਧਰੇ ਵੀ ਇਹ ਨਹੀਂ ਲਿਖਿਆ ਵੀ ਉਹ ਪਰਮੇਸ਼ਰ ਸਾਥੋਂ ਦੂਰ ਹੈ ਜਾਂ ਸਾਥੋਂ ਬਾਹਰ ਹੈ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਦ੍ਰਿਸ਼ਟਾਂਤ ਵੀ ਦੇ ਕੇ ਸਮਝਾਇਆ, ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੁੱਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਧੋ ਜੀ ਹੈ। ਹਜ਼ੂਰ ਕਹਿੰਦੇ ਨੇ ਜੋ ਅੰਤਰ, ਜੋ ਅਕਾਲ ਪੁਰਖ ਵਾਹਿਗੁਰੂ ਜੀਵਾਂ ਦੇ ਅੰਦਰ ਵਸ ਰਿਹਾ ਹੈ, ਸੋ ਬਾਹਰ ਦੇਖੋ, ਬਾਹਰ ਵੀ ਤੇ ਉਹੀ ਹੈ, ਬਾਹਰ ਵੀ ਉਸੇ ਨੂੰ ਦੇਖੋ। ਅਵਰ ਨਾ ਦੂਜਾ ਕੋਈ ਜਿਉ। ਹਜ਼ੂਰ ਕਹਿੰਦੇ ਚਾਹੇ ਕਿਸੇ ਵੀ ਥਾਂ ਤੇ ਚਲੇ ਜਾਓ, ਉਸ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਦੂਜਾ ਹੈ ਹੀ ਨਹੀਂ, ਕਿਉਂਕਿ ਵਾਹਿਗੁਰੂ ਦੀ ਜਿਹੜੀ ਹਸਤੀ ਹੈ ਉਹ ਸਰਵ ਵਿਆਪਕ ਹੈ। ਇਹ ਗੁਰਮਤ ਦਾ ਸਿਧਾਂਤ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਕੇ ਸਰਬੱਤਰ ਦਿਸੈ ਕੇ ਸਰਬੱਤਰ ਪਿਸੈ, ਸਾਰੇ ਦੇਸ਼ਾਂ ਦੇ ਵਿੱਚ, ਚਾਹੇ ਕੋਈ ਇੰਡੀਆ ਵਿੱਚ ਬੈਠਾ, ਅਮੈਰੀਕਾ ਵਿੱਚ ਬੈਠਾ, ਇੰਗਲੈਂਡ ਦੇ ਵਿੱਚ ਬੈਠਾ, ਚਾਹੇ ਧਰਤੀ ਦੇ ਕਿਸੇ ਵੀ ਕੋਨੇ ਤੇ ਬੈਠਾ, ਰੱਬ ਸਾਰੇ ਥਾਈ ਹੈ। ਤਿਸ ਤੇ ਪੈਨ ਨਹੀਂ ਕੋ ਠਾਓ, ਗੁਰਪ੍ਰਸਾਦ ਨਾਨਕ ਸੁਖ ਪਾਓ, ਉਸ ਤੋਂ ਬਿਨਾਂ ਕੋਈ ਥਾਂ ਹੈ ਹੀ ਨਹੀਂ। ਇਹ ਗੁਰਬਾਣੀ ਦਾ ਫੈਸਲਾ ਹੈ। ਹਜ਼ੂਰ ਕਹਿੰਦੇ ਜੋ ਸਾਡੇ ਅੰਦਰ ਹੈ ਉਹੀ ਬਾਹਰ ਵਸ ਰਿਹਾ ਹੈ, ਅੰਦਰ ਤੇ ਬਾਹਰ ਉਸੇ ਇੱਕ ਨੂੰ ਵੇਖੋ, ਅਵਰ ਨਾ ਦੂਜਾ ਕੋਈ ਜੀਉ, ਹੈ ਪਿਆਰੇ ਜੀਉ, ਉਸ ਤੋਂ ਬਿਨਾਂ ਹੋਰ ਕੋਈ ਦੂਜਾ ਹੈ ਹੀ ਨਹੀਂ ਹੈ।
ਗੁਰਮੁਖ ਏਕ ਦ੍ਰਿਸ਼ਟ ਕਰ ਦੇਖੋ, ਘਟ ਘਟ ਜੋਤ ਸਮੋਈ ਜੀਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਘਟ ਘਟ ਜੋਤ ਸਮੋਈ ਜੀਉ, ਹੈ ਪਿਆਰੇ ਜੀਉ, ਉਸ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਘਟਾਂ ਘਟਾਂ ਦੇ ਵਿਚ ਸਮੋਈ ਦਾ ਅਰਥ ਸਮਾਈ ਹੋਈ ਹੈ। ਉਸ ਵਾਹਿਗੁਰੂ ਦੀ ਜੋਤ ਸਭ ਥਾਵਾਂ ਤੇ ਵਸੀ ਹੋਈ ਹੈ। ਹਜ਼ੂਰ ਦੇ ਬਚਨ ਨੇ ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ, ਸਰਬ ਜੋਤ ਤੇਰੀ ਪਸਰ ਰਹੀ, ਜੈ ਜੈ ਦੇਖਾਂ ਤੈ ਨਰ ਹਰੀ। ਠੀਕ ਹੈ, ਉਸ ਵਾਹਿਗੁਰੂ ਦੀ ਜੋਤ ਘਟਾਂ ਘਟਾਂ ਦੇ ਵਿਚ ਵਸ ਰਹੀ ਹੈ, ਤੇ ਮਹਾਰਾਜ ਉਹਨੂੰ ਵੇਖਿਆ ਕਿਵੇਂ ਜਾਵੇ? ਗੁਰਮੁਖ ਏਕ ਦ੍ਰਿਸ਼ਟ ਕਰ ਦੇਖੋ, ਤੁਸੀਂ ਗੁਰੂ ਨੂੰ ਸਮਰਪਿਤ ਹੋ ਜਾਓ, ਗੁਰੂ ਨੂੰ ਸਭ ਕੁਛ ਅਰਪਣ ਕਰ ਦਿਓ, ਤੇ ਫਿਰ ਗੁਰੂ ਦੀ ਕਿਰਪਾ ਦੁਆਰਾ ਏਕ ਦ੍ਰਿਸ਼ਟ, ਸਾਨੂੰ ਇੱਕ ਦ੍ਰਿਸ਼ਟੀ ਭਾਵ ਬ੍ਰਹਮ ਦ੍ਰਿਸ਼ਟੀ ਪ੍ਰਾਪਤ ਹੋਵੇਗੀ। ਗੁਰੂ ਦੁਆਰਾ ਇੱਕ ਦ੍ਰਿਸ਼ਟੀ ਬ੍ਰਹਮ ਦ੍ਰਿਸ਼ਟੀ ਨੂੰ ਪ੍ਰਾਪਤ ਕਰਕੇ ਤੇ ਤੁਸੀਂ ਉਸ ਵਾਹਿਗੁਰੂ ਦੇ ਜੋਤ ਦੇ ਦੀਦਾਰ ਕਰ ਸਕਦੇ ਹੋ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਬਹੁਤ ਪਿਆਰੇ ਬਚਨ ਨੇ, ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਜਦੋਂ ਗੁਰੂ ਦੀ ਕਿਰਪਾ ਦੁਆਰਾ ਕਿਸੇ ਨੂੰ ਇੱਕ ਦ੍ਰਿਸ਼ਟੀ ਬ੍ਰਹਮ ਦ੍ਰਿਸ਼ਟੀ ਪ੍ਰਾਪਤ ਹੋ ਜਾਂਦੀ ਹੈ, ਫਿਰ ਉਹਨੂੰ ਸਭਨਾ ਦੇ ਅੰਦਰ ਇੱਕ ਵਾਹਿਗੁਰੂ ਦੀ ਜੋਤ ਹੀ ਪ੍ਰਤੀਤ ਹੁੰਦੀ ਹੈ। ਕਲਗੀਧਰ ਪਾਤਸ਼ਾਹ ਦਾ ਤੁਸੀਂ ਇਤਿਹਾਸ ਸੁਣਦੇ ਸੀ, ਇੱਕ ਵਾਰ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਦੀਵਾਨ ਸਜਿਆ ਹੋਇਆ, ਦੂਸਰੇ ਪਾਸੇ ਦੁਸ਼ਮਣ ਨੇ ਘੇਰਾ ਪਾਇਆ ਹੋਇਆ, ਖਾਲਸਾ ਫੌਜ ਦਾ ਤੁਰਕਾਂ ਤੇ ਪਹਾੜੀ ਰਾਜਿਆਂ ਨਾਲ ਜੰਗ ਹੋ ਰਿਹਾ। ਉਹਨਾਂ ਵਿਖੜੇ ਸਮਿਆਂ ਦੇ ਵਿਚ ਇੱਕ ਐਸਾ ਪਰਉਪਕਾਰੀ ਗੁਰਸਿੱਖ ਹੈ, ਜਦੋਂ ਵੀ ਥੋੜੇ ਸਮੇਂ ਲਈ ਜੰਗ ਰੁਕਦਾ ਹੈ ਉਹ ਪਾਣੀ ਦੀ ਮਸ਼ਕ ਚੁੱਕ ਲੈਂਦਾ ਹੈ। ਪਹਿਲਾਂ ਸਿੰਘਾਂ ਦੇ ਮੋਰਚਿਆਂ ਵਿੱਚ ਜਾਂਦਾ ਕਿਉਂਕਿ ਉਹ ਮੋਰਚੇ ਨੇੜੇ ਨੇ, ਫਿਰ ਉਹ ਪਹਾੜੀ ਰਾਜਿਆਂ ਦੀ ਸੈਨਾ ਦੇ ਮੋਰਚਿਆਂ ਵਿੱਚ ਚਲਿਆ ਜਾਂਦਾ, ਫਿਰ ਤੁਰਕ ਸੈਨਾ ਦੇ ਮੋਰਚਿਆਂ ਵਿੱਚ ਚਲਿਆ ਜਾਂਦਾ ਤੇ ਸਭ ਨੂੰ ਜਾ ਕੇ ਜਲ ਛਕਾਈ ਜਾਂਦਾ। ਉਹਦੇ ਵਾਸਤੇ ਕੋਈ ਦੁਸ਼ਮਣ ਕੋਈ ਮਿੱਤਰ ਨਹੀਂ ਪ੍ਰਤੀਤ ਹੋ ਰਿਹਾ। ਆਖਰਕਾਰ ਸਤਿਗੁਰੂ ਦੇ ਚਰਨਾਂ ਵਿੱਚ ਕਿਸੇ ਸਿੰਘ ਨੇ ਜਾ ਕੇ ਸ਼ਿਕਾਇਤ ਕੀਤੀ, ਹੇ ਸਤਿਗੁਰੂ, ਇੱਕ ਐਸਾ ਵੀ ਸਿੱਖ ਹੈ ਜਿਹੜਾ ਦੁਸ਼ਮਣਾਂ ਨੂੰ ਜਾ ਕੇ ਜਲ ਛਕਾਉਂਦਾ, ਅਸੀਂ ਉਹਨਾਂ ਨੂੰ ਮਾਰਦੇ ਹਾਂ ਤੇ ਉਹ ਉਹਨਾਂ ਨੂੰ ਜਲ ਛਕਾ ਕੇ ਲੜਨ ਲਈ ਤਿਆਰ ਕਰਦਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ, ਉਹਨੂੰ ਪਕੜ ਕੇ ਸਾਡੇ ਸਾਹਮਣੇ ਲਿਆ ਕੇ ਪੇਸ਼ ਕਰੋ। ਉਸ ਸਿੱਖ ਦਾ ਨਾਮ ਸੀ ਭਾਈ ਘਨੱਈਆ ਜੀ, ਤੁਸੀਂ ਸਾਰੇ ਜਾਣਦੇ ਹੋ। ਭਾਈ ਘਨੱਈਆ ਜੀ ਨੂੰ ਗੁਰੂ ਮਹਾਰਾਜ ਦੇ ਸਨਮੁਖ ਲਿਆ ਕੇ ਪੇਸ਼ ਕੀਤਾ ਗਿਆ। ਸਤਿਗੁਰੂ ਨੇ ਉਹਦੀਆਂ ਨਜ਼ਰਾਂ ਵਿੱਚ ਨਜ਼ਰਾਂ ਪਾਈ ਤੇ ਸਭ ਕੁਝ ਸਮਝ ਗਏ। ਪਰ ਹੁਣ ਸਿੱਖਾਂ ਦਾ ਵੀ ਭੁਲੇਖਾ ਤੇ ਰੋਸ ਦੂਰ ਕਰਨਾ ਸੀ। ਸਤਿਗੁਰੂ ਨੇ ਭਾਈ ਸਾਹਿਬ ਨੂੰ ਪੁੱਛਿਆ, ਭਾਈ ਸਾਹਿਬ, ਤੁਹਾਡੇ ਬਾਰੇ ਇੱਕ ਸ਼ਿਕਾਇਤ ਆਈ ਹੈ, ਤੁਸੀਂ ਸਿੰਘਾਂ ਦੇ ਦੁਸ਼ਮਣਾਂ ਨੂੰ ਜਲ ਛਕਾਉਂਦੇ ਹੋ, ਉਹਨਾਂ ਨੂੰ ਲੜਨ ਵਾਸਤੇ ਤਿਆਰ ਕਰਦੇ ਹੋ। ਭਾਈ ਘਨੱਈਆ ਜੀ ਦੇ ਅੱਖਾਂ ਵਿੱਚ ਅਥਰੂ ਆਏ, ਪ੍ਰੇਮ ਦੇ ਵਿੱਚ ਕਹਿਣ ਲੱਗੇ, ਹੇ ਗਰੀਬਨ ਵਾਜ ਸਤਿਗੁਰੂ ਜੀ, ਇਹ ਕਿਵੇਂ ਹੋ ਸਕਦਾ ਹੈ? ਮੈਂ ਤੁਹਾਡਾ ਨਿਮਕ ਖਾਵਾਂ ਤੇ ਗੁਰੂ ਘਰ ਦੇ ਦੁਸ਼ਮਣਾਂ ਦੀ ਸਪੋਰਟ ਕਰਾਂ, ਇਹ ਗੱਲ ਬਿਲਕੁਲ ਗਲਤ ਹੈ। ਸਤਿਗੁਰੂ ਨੇ ਸਿੰਘਾਂ ਵੱਲ ਤੱਕਿਆ ਤੇ ਸਿੰਘ ਉੱਠ ਕੇ ਖੜੇ ਹੋਏ, ਕਹਿਣ ਲੱਗੇ, ਮਹਾਰਾਜ, ਅਸੀਂ ਇੱਕ ਵਾਰ ਨਹੀਂ ਕਈ ਵਾਰ ਦੇਖੀਏ ਇਹ ਦੁਸ਼ਮਣਾਂ ਦੇ ਮੋਰਚਿਆਂ ਵਿੱਚ ਜਾ ਕੇ ਉਹਨਾਂ ਨੂੰ ਪਾਣੀ ਪਿਉਂਦੇ। ਸਤਿਗੁਰੂ ਕਹਿਣ ਲੱਗੇ, ਭਾਈ ਸਾਹਿਬ ਇਹ ਗੱਲ ਠੀਕ ਹੈ। ਭਾਈ ਕਨਈਆ ਜੀ ਕਹਿਣ ਲੱਗੇ, ਹੇ ਗਰੀਬਨ ਵਾਸ ਸਤਿਗੁਰੂ ਜੀ, ਮੈਨੂੰ ਤੇ ਪਤਾ ਹੀ ਨਹੀਂ ਦੁਸ਼ਮਣ ਕੌਣ ਹੁੰਦਾ, ਤੇ ਮੈਂ ਇਹ ਗਲਤੀ ਕਰ ਹੀ ਨਹੀਂ ਸਕਦਾ, ਇਹ ਮੇਰੇ ਤੇ ਝੂਠਾ ਦੋਸ਼ ਕਿਉਂ ਲਾਇਆ ਜਾ ਰਿਹਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਅੱਛਾ ਫਿਰ ਸੱਚ ਦੱਸ, ਤੂੰ ਪਾਣੀ ਕਿਸ ਨੂੰ ਪਿਆਉਣਾ? ਜਦੋਂ ਇਹ ਸਵਾਲ ਕੀਤਾ ਤਾਂ ਉਸ ਵੇਲੇ ਭਾਈ ਕਨਈਆ ਜੀ ਦੇ ਅੱਖਾਂ ਵਿੱਚੋਂ ਪਿਆਰ ਦੇ ਅਥਰੂ ਵਗੇ, ਕਹਿਣ ਲੱਗਾ, ਸੱਚੇ ਪਾਤਸ਼ਾਹ, ਮੈਂ ਤੇ ਜਿਸ ਪਾਸੇ ਵੀ ਦੇਖਦਾ ਹਾਂ ਸਰਬ ਜੋ ਤੇਰੀ ਪਸਰ ਰਹੀ, ਜੈ ਜੈ ਦੇਖਾਂ ਤੈ ਨਰ ਹਰੀ, ਮੈਨੂੰ ਤੇ ਸਭਨਾਂ ਦੇ ਅੰਦਰ ਤੁਹਾਡੀ ਜੋਤ ਦੇ ਦੀਦਾਰ ਹੁੰਦੇ ਨੇ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦਾ ਕਥਨ ਹੈ, ਨੂਰ ਦਰ ਹਰ ਚਸ਼ਮ ਗੁਰੂ ਗੋਬਿੰਦ ਸਿੰਘ, ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ। ਜੋ ਅੱਖਾਂ ਵਿੱਚ ਨੂਰ ਹੈ, ਪ੍ਰਕਾਸ਼ ਹੈ, ਸਾਡੇ ਜਿਸਮ ਸਰੀਰ ਦੇ ਅੰਦਰ ਆਤਮਾ ਹੈ, ਜੋਤ ਦਾ ਨਿਵਾਸ ਹੈ, ਇਹ ਸਰੀਰਾ ਮੇਰਿਆ ਹਰ ਤੋਂ ਮੈਂ ਜੋਤ ਰੱਖੀ, ਉਹ ਮਹਾਰਾਜ ਮੈਨੂੰ ਤੇ ਤੁਹਾਡਾ ਹੀ ਪ੍ਰਕਾਸ਼ ਨਜ਼ਰ ਆਉਂਦਾ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਸੂਤ ਏਕ ਮਨ ਸਤ ਹੰਸ ਜੈਸੇ ਓਤ ਪੋਤ ਪ੍ਰਭ ਸੋਈ। ਹੇ ਗਰੀਬਨ ਵਾਜ ਸਤਿਗੁਰੂ ਜੀ, ਮੈਂ ਕਿਸੇ ਨੂੰ ਪਾਣੀ ਨਹੀਂ ਪਿਉਂਦਾ, ਮੈਂ ਤੇ ਸਾਰਿਆਂ ਨੂੰ ਹੀ ਆਪ ਜੀ ਦਾ ਸਰੂਪ ਜਾਣ ਕੇ, ਕਿਉਂਕਿ ਤੁਸੀਂ ਪਰਮੇਸ਼ਰ ਰੂਪ ਹੋ, ਗੁਰੂ ਨਾਨਕ ਦੇਵ ਗੋਬਿੰਦ ਰੂਪ, ਮੈਂ ਤੇ ਤੁਹਾਡੇ ਮੂੰਹ ਦੇ ਵਿੱਚ ਹੀ ਜਲ ਪਾਉਣਾ ਹਾਂ, ਮੈਂ ਤੇ ਤੁਹਾਡੀ ਹੀ ਸੇਵਾ ਕਰਦਾ ਹਾਂ, ਮੈਂ ਕਦੇ ਦੁਸ਼ਮਣ ਨੂੰ ਪਾਣੀ ਨਹੀਂ ਛਕਾਇਆ। ਸਤਿਗੁਰੂ ਵਾਜ ਵਿੱਚ ਆਏ, ਬੜੇ ਪ੍ਰਸੰਨ ਹੋਏ, ਆਪਣੇ ਗੱਲ ਦੇ ਨਾਲ ਲਾਇਆ, ਕਹਿਣ ਲੱਗੇ, ਭਾਈ ਸਾਹਿਬ ਜੀ, ਤੁਸੀਂ ਦੁਨੀਆਂ ਦੇ ਇਤਿਹਾਸ ਦੇ ਵਿੱਚ ਇੱਕ ਨਵੀਂ ਮਿਸਾਲ ਕਾਇਮ ਕਰ ਦਿੱਤੀ। ਜਦੋਂ ਜੰਗ ਹੋ ਰਿਹਾ ਹੋਵੇ, ਉਸ ਵੇਲੇ ਦੁਸ਼ਮਣ ਦੇ ਨਾਲ ਕੋਈ ਵੀ ਭਲਾਈ ਨਹੀਂ ਕਰ ਸਕਦਾ, ਪਰ ਤੁਸਾਂ ਤੇ ਜੰਗਜੋ ਦੇ ਸਮੇਂ ਦੇ ਵਿੱਚ ਵੀ ਦੁਸ਼ਮਣ ਨੂੰ ਦੁਸ਼ਮਣ ਸਮਝਿਆ ਹੀ ਨਹੀਂ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣੇ ਆਈ। ਤੁਸੀਂ ਵਧਾਈ ਦੇ ਪਾਤਰ ਹੋ, ਤੁਸੀਂ ਬਖਸ਼ਿਸ਼ ਦੇ ਪਾਤਰ ਹੋ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਉਹਨੂੰ ਆਪਣੇ ਕੋਲੋਂ ਮਾਰੋਂ ਪੱਟੀ ਵੀ ਦਿੱਤੀ। ਕਹਿਣ ਲੱਗੀ, ਅੱਛਾ ਜੇ ਤੁਹਾਡੀ ਇਹ ਦ੍ਰਿਸ਼ਟੀ ਹੋ ਗਈ ਹੈ, ਤੇ ਫਿਰ ਤੁਸੀਂ ਇਉਂ ਕਰੋ, ਜਦੋਂ ਕਿਸੇ ਨੂੰ ਜ਼ਖਮ ਲੱਗਿਆ ਦੇਖੋ, ਮਾਰੋਂ ਪੱਟੀ ਵੀ ਕਰ ਦੇਣੀ। ਦੁਨੀਆਂ ਦੇ ਇਤਿਹਾਸ ਵਿੱਚ ਨਾ ਤੇ ਕੋਈ ਇਹੋ ਜਿਹਾ ਸਿੱਖ ਹੀ ਮਿਲਦਾ ਜਿਹੜਾ ਦੁਸ਼ਮਣ ਨੂੰ ਬਿਨਾਂ ਵਿਤਕਰੇ ਤੋਂ ਜਾ ਕੇ ਜਲ ਛਕਾਵੇ, ਤੇ ਨਾ ਹੀ ਐਸਾ ਗੁਰੂ ਮਿਲ ਸਕਦਾ ਜਿਹੜਾ ਇਹ ਆਖੇ ਵੀ ਦੁਸ਼ਮਣ ਨੂੰ ਮਾਰੋਂ ਪੱਟੀ ਵੀ ਕਰ ਦਿਆ ਕਰੋ। ਇਹ ਹੈ ਸਾਡਾ ਇਤਿਹਾਸ, ਇਹ ਹੈ ਸਾਡਾ ਗੁਰਮਤ ਦਾ ਸਿਧਾਂਤ। ਹਾਜ਼ੂਰ ਕਹਿੰਦੇ, ਗੁਰਮੁਖ ਏਕ ਦ੍ਰਿਸ਼ਟ ਕਰ ਦੇਖੋ, ਬਈ ਤੁਸੀਂ ਗੁਰੂ ਦੁਆਰਾ ਇੱਕ ਦ੍ਰਿਸ਼ਟੀ, ਬ੍ਰਹਮ ਦ੍ਰਿਸ਼ਟੀ ਪ੍ਰਾਪਤ ਕਰਕੇ ਸਾਰਿਆਂ ਵੱਲ ਪਿਆਰ ਦੀ ਨਿਗਾਹ ਨਾਲ ਦੇਖੋ, ਫਿਰ ਤੁਹਾਨੂੰ ਘੱਟ ਘੱਟ ਜੋਤ ਸਮੋਈ ਜੀਓ, ਘਟਾਂ ਘਟਾਂ ਦੇ ਵਿੱਚ ਵਾਹਿਗੁਰੂ ਦੀ ਜੋਤ ਸਮਾਈ ਹੋਈ ਨਜ਼ਰ ਆ ਜਾਵੇਗੀ।
ਚਲ ਤੋ ਰਾ ਠਾਕ ਰੱਖੋ ਘਰ ਆਪਣਾ, ਗੁਰ ਮਿਲਿਆ ਇਹ ਮਤ ਹੋਈ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਬਈ ਤੁਸੀਂ ਗੁਰੂ ਨੂੰ ਮਿਲ ਕੇ ਇਹ ਮਤ ਪ੍ਰਾਪਤ ਕਰ ਸਕਦੇ ਹੋ। ਕਿਹੜੀ ਮਤ? ਜਿਹੜੀ ਬ੍ਰਹਮ ਦ੍ਰਿਸ਼ਟੀ ਵਾਲੀ ਹੈ, ਉਹ ਮਤ ਜਿਸ ਦੀ ਬਾਬਤ ਹਜ਼ੂਰ ਨੇ ਲਿਖਿਆ ਹੈ, ਸਾ ਮਤ ਦੇਹੋ ਦਇਆਲ ਪ੍ਰਭ, ਜੇ ਤੁਮ ਹੈ ਅਰਾਧਾ, ਨਾਨਕ ਮੰਗੈ ਦਾਨ ਪ੍ਰਭ ਰੇਣ ਪਗਸਾਦ। ਗੁਰ ਮਿਲਿਆ ਇਹ ਮਤ ਹੋ ਜਿਓ, ਗੁਰੂ ਦੇ ਨਾਲ ਮਿਲ ਕੇ ਇਹ ਮਤ ਪ੍ਰਾਪਤ ਹੁੰਦੀ ਹੈ। ਤੇ ਨਾਲ ਹੀ ਸਤਿਗੁਰੂ ਕਹਿੰਦੇ ਨੇ, ਜੇ ਤੁਸੀਂ ਉਸ ਜੋਤ ਦੇ ਦੀਦਾਰ ਕਰਨੇ ਨੇ, ਚਲ ਤੋ ਠਾਕ ਰੱਖੋ ਘਰ ਆਪਣੇ। ਇਹ ਤੁਹਾਡਾ ਜਿਹੜਾ ਮਨ ਹੈ, ਚੰਚਲ ਹੋ ਕੇ ਇਧਰ ਉਧਰ ਦੌੜਦਾ, ਤੇ ਇਸ ਨੂੰ ਠਾਕ ਦਾ ਅਰਥ ਹੈ ਰੋ ਕੇ ਆਪਣੇ ਘਰ ਸਵੈ ਸਰੂਪ ਦੇ ਵਿੱਚ ਟਿਕਾ ਕੇ ਰੱਖੋ। ਜਦੋਂ ਤੁਹਾਡਾ ਮਨ ਬਾਹਜ ਮੁਖੀ ਹੈ, ਉਨਾ ਚਿਰ ਤੱਕ ਸੰਸਾਰ ਦੇ ਨਾਲ ਜੁੜਿਆ ਰਹਿੰਦਾ। ਇਹਨੂੰ ਦੁਸ਼ਮਣ ਵੀ ਪ੍ਰਤੀਤ ਹੁੰਦੇ ਨੇ, ਮਿੱਤਰ ਵੀ ਪ੍ਰਤੀਤ ਹੁੰਦੇ ਨੇ। ਤੇ ਜਦੋਂ ਇਹ ਬਾਹਰੋਂ ਮਨ ਰੋਕ ਕੇ ਉਸ ਵਾਹਿਗੁਰੂ ਦੀ ਜੋਤ ਵਿੱਚ ਲੀਨ ਹੋ ਜਾਂਦਾ, ਤੇ ਫਿਰ ਇਹ ਜਿਹੜਾ ਮਿੱਤਰ ਤੇ ਦੁਸ਼ਮਣ ਦਾ ਭਾਵ ਖਤਮ ਹੋ ਜਾਂਦਾ, ਫਿਰ ਸਾਰਾ ਸੰਸਾਰ ਹੀ ਪਰਮੇਸ਼ਰ ਦਾ ਰੂਪ ਦਿਸਦਾ ਹੈ। ਇਹ ਮਤ ਪਾਈ ਗੁਰੂ ਦੇ ਨਾਲ ਮਿਲ ਕੇ ਹੀ ਪ੍ਰਾਪਤ ਹੁੰਦੀ ਹੈ।
ਦੇਖ ਅਦ੍ਰਿਸ਼ਟ ਰਹੋ ਬਿਸਮਾਦੀ, ਦੁੱਖ ਬਿਸਰਾ ਸੁਖ ਹੋਈ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਅਦ੍ਰਿਸ਼ਟ ਹੈ। ਅਦ੍ਰਿਸ਼ਟ ਦਾ ਅਰਥ ਹੈ ਜੋ ਇਹਨਾਂ ਅੱਖਾਂ ਦੇ ਨਾਲ ਨਾ ਦਿਸੇ। ਉਹ ਅਕਾਲ ਪੁਰਖ ਵਾਹਿਗੁਰੂ ਇਹਨਾਂ ਅੱਖਾਂ ਦੇ ਨਾਲ ਨਹੀਂ ਦਿਸਦਾ। ਲੋਏ ਨਲੋਈ ਡਿੱਠ ਪਿਆਸ ਨਾ ਬੂਝੈ ਮੂਹ ਕਣੀ, ਨਾਨਕ ਸੇ ਅੱਖੜੀਆਂ ਬੇਅੰਨ ਜਿਨੀ ਡਸੰਦੋ ਮਾਂ ਪਿਰੀ। ਉਹ ਅੱਖਾਂ ਹੋਰ ਨੇ ਜਿਨ੍ਹਾਂ ਦੇ ਨਾਲ ਰੱਬ ਦੇ ਦੀਦਾਰ ਹੁੰਦੇ ਨੇ। ਹਜ਼ੂਰ ਕਹਿੰਦੇ ਜਦੋਂ ਦੇਖ ਅਦ੍ਰਿਸ਼ਟ, ਜਦੋਂ ਤੁਸੀਂ ਪਰੋਖ ਤੇ ਅਪਰੋਕਸ਼ ਗਿਆਨ ਦੇ ਨੇਤਰਾਂ ਨਾਲ ਅਥਵਾ ਸੁਰਤੀ ਸਿਮਰਤੀ ਦੀਆਂ ਅੱਖਾਂ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਵੇਖੋਗੇ, ਰਹੋ ਬਿਸਮਾਦੀ, ਤੁਸੀਂ ਹੈਰਾਨ ਹੋ ਜਾਓਗੇ। ਜਦੋਂ ਪਹਿਲੀ ਵਾਰੀ ਕੋਈ ਮਹਾਂਪੁਰਖ ਸਤਿਗੁਰੂ ਦੇ ਨੂਰਾਨੀ ਦੀਦਾਰ ਕਰਦਾ ਹੈ ਜਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਰੂਹਾਨੀ ਦੀਦਾਰ ਕਰਦਾ ਹੈ, ਉਹ ਹੈਰਾਨ ਹੋ ਜਾਂਦਾ। ਦੁੱਖ ਬਿਸਰਾ ਸੁਖ ਹੋਈ ਜੀਓ ਹਜ਼ੂਰ ਕਹਿੰਦੇ ਨੇ, ਜਦੋਂ ਇੱਕ ਵਾਰੀ ਵਾਹਿਗੁਰੂ ਦੇ ਦੀਦਾਰ ਹੋਗੇ ਤੁਸੀਂ ਹੈਰਾਨ ਹੋ ਜਾਓਗੇ ਤੇ ਦੁੱਖ ਸਾਰਾ ਭੁੱਲ ਜਾਵੇਗਾ ਤੇ ਆਤਮਕ ਸੁਖ, ਸੱਚਾ ਸੁਖ ਤੁਹਾਨੂੰ ਪ੍ਰਾਪਤ ਹੋ ਜਾਵੇਗਾ। ਹੇ ਪਿਆਰੇ ਜੀਓ,
ਵੀ ਹੋ ਆਮਿਓ ਅਪਿਓ ਪਰਮ ਸੁਖ ਪਾਈ ਆਏ, ਨਿਜ ਘਰ ਵਾਸਾ ਹੋਈ ਜੀਓ।
ਲੋ ਗੁਰੂ ਦੇ ਨਾਲ ਮਿਲ ਕੇ ਪੀਵੋ ਅਪਿਓ, ਅਪਿਓ ਦਾ ਅਰਥ ਹੈ ਅੰਮ੍ਰਿਤ, ਤੁਸੀਂ ਅੰਮ੍ਰਿਤ ਪੀਓ, ਗੁਰੂ ਦੇ ਨਾਲ ਮਿਲ ਕੇ ਅੰਮ੍ਰਿਤ ਛਕੋ ਤੇ ਫਿਰ ਇਹਦਾ ਫਲ ਕੀ ਹੋਵੇਗਾ? ਪਰਮ ਸੁਖ ਪੈ ਗਿਆ, ਤੁਸੀਂ ਵੱਡਾ ਸੁਖ, ਆਤਮਕ ਸੁਖ, ਬ੍ਰਹਮਾਨੰਦ ਪ੍ਰਾਪਤ ਕਰ ਲਵੋਗੇ। ਪੀਵੋ ਅਪਿਓ, ਇੱਕ ਤਾਂ ਖੰਡੇ ਬਾਟੇ ਦਾ ਅੰਮ੍ਰਿਤ ਵੀ ਹੈ। ਜੋ ਸਿੱਖੀ ਦੇ ਸਕੂਲ ਵਿੱਚ ਪ੍ਰਵੇਸ਼ ਹੋਣ ਲਈ ਹਰ ਗੁਰਸਿੱਖ ਮਾਈ ਭਾਈ ਦੇ ਲਈ ਛਕਣਾ ਅਤਿ ਜ਼ਰੂਰੀ ਹੈ। ਪੀਵੋ ਅਪਿਓ, ਦੂਸਰੇ ਨੰਬਰ ਤੇ ਬਾਣੀ ਅੰਮ੍ਰਿਤ ਹੈ, ਤੀਸਰੇ ਨੰਬਰ ਤੇ ਨਾਮ ਅੰਮ੍ਰਿਤ ਹੈ, ਚੌਥੇ ਨੰਬਰ ਤੇ ਆਤਮਕ ਆਨੰਦ ਵੀ ਅੰਮ੍ਰਿਤ ਹੈ। ਤੁਸੀਂ ਇਹ ਅੰਮ੍ਰਿਤ ਛਕਣਾ, ਪਹਿਲਾਂ ਖੰਡੇ ਬਾਟੀ ਦਾ ਛਕੋ, ਫਿਰ ਬਾਣੀ ਦਾ ਅੰਮ੍ਰਿਤ ਪੀਓ, ਫਿਰ ਨਾਮ ਦਾ ਰਸ ਛਕੋ, ਫਿਰ ਆਤਮਕ ਆਨੰਦ ਦਾ ਅੰਮ੍ਰਿਤ ਵੀ ਛਕੋ, ਫਿਰ ਪਰਮ ਸੁਖ ਪਾਈਏ, ਵੱਡਾ ਸੁਖ ਪ੍ਰਾਪਤ ਹੋ ਜਾਂਦਾ। ਨਿਜ ਘਰ ਵਾਸਾ ਹੋਈ ਜੀਓ, ਹੇ ਪਿਆਰੇ ਜੀਓ, ਫਿਰ ਤੁਹਾਡਾ ਆਪਣੇ ਨਿਜ ਘਰ ਤੁਰਿਆ ਪਦ, ਚੌਥੇ ਪਦ ਵਿਚ ਵਾਸਾ ਹੋ ਜਾਵੇਗਾ।
ਜਨਮ ਮਰਨ ਭਵ ਪੰਜਨ ਗਾਈਐ, ਹੁਨਰਪ ਜਨਮ ਨਾ ਹੋਈ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਨਮ ਮਰਨ ਭਵ ਪੰਜਨ ਗਾਈਐ। ਜੇ ਜਨਮ ਮਰਨ ਨੂੰ ਮੇਟਣਾ ਚਾਹੁੰਦੇ ਹੋ, ਭਵ ਪੰਜਨ ਗਾਈਐ, ਜਿਹੜਾ ਭਵ ਦਾ ਅਰਥ ਹੈ ਭੈ ਨੂੰ, ਪੰਜਨ ਨਾਸ ਕਰਨ ਵਾਲਾ ਅਕਾਲ ਪੁਰਖ ਹੈ, ਉਹਨੂੰ ਗਾਈਏ। ਭਾਵ ਵਾਹਿਗੁਰੂ ਦੀ ਸਿਫਤ ਸਲਾਹ ਕਰੀਏ, ਜਨਮ ਮਰਨ ਤੋਂ ਬਚਣ ਵਾਸਤੇ ਭਵ ਭੰਜਨ ਗਾਈਏ, ਵਾਹਿਗੁਰੂ ਦਾ ਜਸ ਕਰੀਏ, ਬਾਣੀ ਪੜੀਏ, ਉਹਦੀ ਸਿਫਤ ਸਲਾਹ ਕਰੀਏ। ਪੁਨਰਪ ਜਨਮ ਨਾ ਹੋਈ ਜੀਓ, ਹੇ ਪਿਆਰੇ ਜੀਓ, ਪੁਨਰਪ ਇਹ ਸੰਸਕ੍ਰਿਤ ਦਾ ਸ਼ਬਦ ਹੈ। ਪੁਨਾ ਅਪੀ ਨਿਸ਼ਚੇ ਕਰਕੇ ਫਿਰ ਤੁਹਾਨੂੰ ਜਨਮ ਨਹੀਂ ਲੈਣਾ ਪਵੇਗਾ, ਭਾਵ ਇਸ ਜਨਮ ਤੋਂ ਬਾਅਦ ਹੋਰ ਕਿਸੇ ਜੂਨ ਦੇ ਵਿਚ ਤੁਹਾਨੂੰ ਜਨਮ ਨਹੀਂ ਲੈਣਾ ਪਵੇਗਾ। ਵਾਹਿਗੁਰੂ ਦੀ ਸਿਫਤ ਸਲਾਹ ਕਰਕੇ ਜਨਮ ਮਰਨ ਤੋਂ ਛੁਟਕਾਰਾ ਮਿਲ ਜਾਂਦਾ ਹੈ।
ਤਤ ਨਿਰੰਜਨ ਜੋਤ ਸਵਾਈ, ਸੋਹੰ ਭੇਦ ਨਾ ਕੋਈ ਜੀਓ।
ਲੋ ਹੁਣ ਸਤਿਗੁਰੂ ਦੇ ਚਰਨਾਂ ਵਿਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੁਸੀਂ ਕਿਹੜੇ ਗੁਰੂ ਦੀ ਗੱਲ ਕਰਦੇ ਹੋ? ਐਨ ਇਸ ਗੁਰ ਕੇ ਚਰਨ ਸ੍ਰੀ ਵਰਹਾਉ ਦੀਆਂ ਪੰਕਤੀਆਂ ਵਿਚ ਗੁਰੂ ਸ਼ਬਦ ਵਰਤਿਆ ਸੀ ਨਾ, ਕਿਹੜੇ ਗੁਰੂ ਦੀ ਤੁਸੀਂ ਗੱਲ ਕਰਦੇ ਹੋ? ਕਿਉਂਕਿ ਹੁਣ ਇਹ ਤਾਂ ਸਾਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਇਲਮ ਹੈ, ਗਿਆਤ ਹੈ ਵੀ ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਗੁਰੂ ਨਾਨਕ ਸਾਹਿਬ ਨੇ, ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ, ਤੇ ਹੁਣ ਦੱਸੋ ਪਾਤਸ਼ਾਹਾਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਗੁਰੂ ਨੇ। ਪਰ ਹੁਣ ਇਹ ਸਵਾਲ ਕੀਤਾ ਗਿਆ ਵੀ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਵੀ ਤੁਸੀਂ ਕਿਹੜੇ ਗੁਰੂ ਦੀ ਗੱਲ ਕਰਦੇ ਹੋ? ਹੁਣ ਸਵਾਲ ਇਹ ਆ ਗਿਆ ਵੀ ਗੁਰੂ ਨਾਨਕ ਸਾਹਿਬ ਦਾ ਗੁਰੂ ਕੌਣ ਸੀ? ਬਹੁਤ ਸਾਰੇ ਇਤਿਹਾਸਕਾਰਾਂ ਨੂੰ ਬੜਾ ਭੁਲੇਖਾ ਵੀ ਲੱਗਿਆ। ਕਿਸੇ ਨੇ ਗੁਰੂ ਨਾਨਕ ਸਾਹਿਬ ਦੇ ਗੁਰੂ ਨਾਨਕ ਸਾਹਿਬ ਦਾ ਗੁਰੂ ਕਿਸੇ ਵਿਅਕਤੀ ਨੂੰ ਵੀ ਬਿਆਨ ਕੀਤਾ ਵੀ ਉਹ ਸੰਤ ਰੇਣ ਸੀ। ਕਿਸੇ ਨੇ ਆਖਿਆ ਗੁਰੂ ਮਹਾਰਾਜ ਨੇ ਕਿਸੇ ਹੋਰ ਦੇਹਧਾਰੀ ਨੂੰ ਗੁਰੂ ਧਾਰਨ ਕੀਤਾ। ਪਰ ਇੱਥੇ ਗੁਰੂ ਨਾਨਕ ਸਾਹਿਬ ਆਪਣੀ ਰਸਨਾ ਦੁਆਰਾ ਸਪਸ਼ਟ ਕਰ ਰਹੇ ਨੇ, ਸਾਡੇ ਸਾਰੇ ਭੁਲੇਖੇ ਦੂਰ ਕਰਦੇ ਨੇ ਵੀ ਕਿਹੜਾ ਗੁਰੂ ਸਾਡਾ ਹੈ। ਹਜ਼ੂਰ ਕਹਿੰਦੇ ਨੇ ਤਤ ਨਿਰੰਜਨ, ਤਤ ਦਾ ਅਰਥ ਹੈ ਜਿਹੜਾ ਸਾਰੇ ਸੰਸਾਰ ਦਾ ਤਤ ਹੈ। ਕਿਉਂਕਿ ਸਾਰਾ ਸੰਸਾਰ ਇਹਦਾ ਤੱਤ ਕੌਣ ਹੈ? ਉਹ ਹੈ ਅਕਾਲ ਪੁਰਖ ਵਾਹਿਗੁਰੂ। ਤੇ ਨਿਰੰਜਨ ਦਾ ਅਰਥ ਹੈ ਸ਼ੁੱਧ ਸਰੂਪ। ਨਿਰੰਜਨ ਜਿਹੜਾ ਸ਼ਬਦ ਹੈ ਇਹ ਦੋ ਸ਼ਬਦਾਂ ਦੇ ਜੋੜ ਤੋਂ ਬਣਿਆ। ਨਿਰੰਜਨ, ਅੰਜਨ ਕਹਿੰਦੇ ਨੇ ਸੁਰਮੇ ਨੂੰ। ਸੁਰਮੇ ਦਾ ਕੱਜਲ ਦਾ ਰੰਗ ਕਾਲਾ ਹੁੰਦਾ ਤੇ ਕਾਲਾ ਹੀ ਰੰਗ ਅਗਿਆਨ ਦਾ ਮੰਨਿਆ ਹੋਇਆ। ਮਾਇਆ ਨੂੰ ਵੀ ਕਾਲੀ ਆਖੀਏ। ਹਜ਼ੂਰ ਕਹਿੰਦੇ ਜਿਹੜਾ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੋਵੇ ਉਹਨੂੰ ਨਿਰੰਜਨ ਕਿਹਾ ਜਾਂਦਾ। ਇਹਦਾ ਅਖਰੀ ਅਰਥ ਮਹਾਂਪੁਰਖ ਕਰਦੇ ਸਨ, ਉਹ ਵਾਹਿਗੁਰੂ ਨਿਰੰਜਨ ਸ਼ੁੱਧ ਸਰੂਪ ਹੈ। ਤੇ ਜੋਤ ਸਬਾਈ ਉਸ ਵਾਹਿਗੁਰੂ ਦੀ ਜੋਤ ਸਾਰਿਆਂ ਦੇ ਵਿੱਚ ਆਈ ਹੋਈ ਹੈ। ਸੋ ਹੰਗ, ਉਹ ਅਕਾਲ ਪੁਰਖ ਵਾਹਿਗੁਰੂ ਹੀ। ਹੰਗ ਦਾ ਅਰਥ ਹੈ ਮੈਂ, ਮੈਂ ਦਾ ਅਰਥ ਹੈ ਆਤਮਾ। ਉਹ ਅਕਾਲ ਪੁਰਖ ਵਾਹਿਗੁਰੂ ਆਤਮਾ ਰੂਪ ਹੋ ਕੇ ਸਾਡੇ ਸਭ ਦੇ ਅੰਦਰ ਵਸ ਰਿਹਾ ਹੈ। ਭੇਦ ਨਾ ਕੋਈ ਜੀਓ, ਆਤਮਾ ਤੇ ਪਰਮਾਤਮਾ ਦੇ ਵਿੱਚ ਕੋਈ ਭੇਦ ਹੈ ਹੀ ਨਹੀਂ। ਉਹ ਅਕਾਲ ਪੁਰਖ ਵਾਹਿਗੁਰੂ ਆਤਮਾ ਸਰੂਪ ਹੋ ਕੇ, ਸੋਹੰਗ ਦਾ ਅਰਥ ਸੋ ਅਕਾਲ ਪੁਰਖ, ਅਹੰਗ ਦਾ ਅਰਥ ਹੈ ਆਤਮਾ। ਉਹ ਪਰਮਾਤਮਾ ਆਤਮਾ ਰੂਪ ਹੋ ਕੇ ਸਾਡੇ ਅੰਦਰ ਵਸ ਰਿਹਾ ਹੈ। ਇਹਦੇ ਵਿੱਚ ਜਰਾ ਜਿੰਨਾ ਵੀ ਕੋਈ ਭੇਦ ਨਹੀਂ ਹੈ।
ਅਪਰਮ ਪਰ ਪਾਰ ਬ੍ਰਹਮ ਪਰਮੇਸ਼ਵਰ, ਨਾਨਕ ਗੁਰ ਮਿਲਿਆ ਸੋਈ ਜੀਓ।
ਤੇ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਅਪਰੰਪਰ, ਅਪਰ ਕਹਿੰਦੇ ਨੇ ਪ੍ਰਕਿਰਤੀ ਨੂੰ। ਉਹ ਪ੍ਰਕਿਰਤੀ ਤੋਂ ਪਰ ਦਾ ਅਰਥ ਹੈ ਪਰੇ ਹੈ। ਆ ਜਿਹੜੀ ਪ੍ਰਕਿਰਤੀ ਹੈ ਨਾ, ਜੋ ਕੁਝ ਅਸੀਂ ਵੇਖ ਰਹੇ ਹਾਂ ਇਹ ਸਾਰੀ ਪ੍ਰਕਿਰਤੀ ਹੈ। ਉਹ ਦ੍ਰਿਸ਼ਮਾਨ ਸੰਸਾਰ ਤੋਂ ਪਰੇ ਹੈ। ਪਾਰ ਬ੍ਰਹਮ, ਉਹ ਪਾਪਾਂ ਪੁੰਨਾ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਹੈ। ਪਰਮੇਸ਼ਵਰ ਉਹ ਸਭ ਤੋਂ ਵੱਡਾ ਈਸ਼ਵਰ ਅਕਾਲ ਪੁਰਖ ਹੈ। ਨਾਨਕ ਗੁਰ ਮਿਲਿਆ ਸੋਈ ਜੀਓ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਇਹ ਗੁਰਮੁਖੋ, ਇਹ ਦੁਨੀਆਂ ਦੇ ਲੋਗੋ, ਕੰਨ ਖੋਲ ਕੇ ਸੁਣ ਲਵੋ, ਸਾਨੂੰ ਤੇ ਉਹ ਅਕਾਲ ਪੁਰਖ ਵਾਹਿਗੁਰੂ ਹੀ ਗੁਰੂ ਰੂਪ ਹੋ ਕੇ ਮਿਲਿਆ ਹੈ। ਭਾਵ ਉਹ ਗੁਰੂ ਅਕਾਲ ਪੁਰਖ ਹੀ ਹੈ ਜਿਸਨੇ ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕੀਤੀ, ਜਿਸਨੇ ਸਾਨੂੰ ਸੰਸਾਰ ਦੇ ਵਿੱਚ ਨਾਮ ਬਾਣੀ ਦਾ ਪ੍ਰਚਾਰ ਕਰਨ ਲਈ ਭੇਜਿਆ। ਜਦੋਂ ਆਪਾਂ ਇਤਿਹਾਸ ਵੀ ਪੜ੍ਹਦੇ ਹਾਂ ਉਹਦੇ ਵਿੱਚ ਜ਼ਿਕਰ ਆਉਂਦਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬੇਈ ਨਦੀ ਵਿੱਚ ਚੁੱਭੀ ਲਗਾ ਕੇ ਸੱਚਖੰਡ ਦੇ ਵਿੱਚ ਗਏ ਤੇ ਸੱਚਖੰਡ ਤੋਂ ਹੀ ਉਹਨਾਂ ਨੇ ਮੂਲ ਮੰਤਰ ਵਾਹਿਗੁਰੂ ਮੰਤਰ ਲਿਆਂਦਾ ਤੇ ਫਿਰ ਉਸੇ ਦਾ ਅੱਗੇ ਪ੍ਰਚਾਰ ਤੇ ਪ੍ਰਸਾਰ ਕੀਤਾ। ਜਿਹੜਾ ਨਾਮ ਦੇਵੇ ਉਹੀ ਗੁਰੂ ਹੈ। ਤੇ ਗੁਰੂ ਨਾਨਕ ਸਾਹਿਬ ਨੇ ਪਰਮੇਸ਼ਰ ਕੋਲੋਂ ਨਾਮ ਲਿਆ ਸੀ। ਇਸ ਲਈ ਹੋਰ ਭੁਲੇਖਿਆਂ ਵਿੱਚ ਨਹੀਂ ਪੈਣਾ ਚਾਹੀਦਾ ਵੀ ਗੁਰੂ ਨਾਨਕ ਸਾਹਿਬ ਦਾ ਗੁਰੂ ਕੋਈ ਦੇਹਧਾਰੀ ਹੋਵੇਗਾ। ਇੱਥੇ ਸਤਿਗੁਰੂ ਨੇ ਸਪਸ਼ਟ ਕਰ ਦਿੱਤਾ ਤੁਰਕੀ ਬਾਣੀ ਵਿੱਚ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜੀ। ਸਾਨੂੰ ਤਾਂ ਉਹ ਅਪਰੰਪਰ, ਅਪਰ ਅਪਰੰਪਰ ਅਕਾਲ ਪੁਰਖ ਵਾਹਿਗੁਰੂ ਹੀ ਗੁਰੂ ਸਰੂਪ ਹੋ ਕੇ ਮਿਲਿਆ। ਇਸ ਲਈ ਅਸੀਂ ਉਹਦੇ ਹੀ ਨਾਮ ਦਾ, ਉਹਦੇ ਹੀ ਸੰਦੇਸ਼ ਦਾ ਅੱਗੇ ਅਸੀਂ ਸੰਸਾਰ ਦੇ ਵਿੱਚ ਪ੍ਰਚਾਰ ਤੇ ਪ੍ਰਸਾਰ ਕਰ ਰਹੇ ਹਾਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਆ। ਆਪਾਂ ਸੁਣਿਆ, ਇਹਨੂੰ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਤਤ ਨਿਰੰਜਨ ਜੋਤ ਸੁਭਾਈ, ਸੋਹੰ ਭੇਦ ਨਾ ਕੋਈ ਜੀਓ। ਅਪਰੰਪਰ ਪਰ ਬ੍ਰਹਮ ਪਰਮੇਸ਼ਵਰ, ਨਾਨਕ ਗੁਰ ਮਿਲਿਆ ਸੋਈ ਜੀਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।